ਉਹ ਤੇ ਪਰਮੇਸ਼ਰ ਵੀ ਉਸ ਨੂੰ ਨਹੀਂ ਬਖਸ਼ਦਾ ਜਿਹੜਾ ਸੰਤਾਂ ਦਾ ਨਿੰਦਕ ਹੋਵੇ।
ਸੰਤ ਕਾ ਨਿੰਦਕ ਰਾਜ ਤੇ ਹੀਨ।
ਲਓ ਭਾਈ, ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਉਹ ਰਾਜ ਤੋਂ ਵੀ ਵਾਂਝਾ ਹੋ ਜਾਂਦਾ। ਜੇ ਕੋਈ ਰਾਜਾ ਹੋ ਕੇ ਵੀ ਮਹਾਂਪੁਰਖਾਂ ਦੇ ਉੱਤੇ ਜ਼ੁਲਮ ਢਾਉਂਦਾ ਹੈ ਜਾਂ ਉਹਨਾਂ ਦੀ ਨਿੰਦਿਆ ਕਰਦਾ ਹੈ ਤੇ ਉਹਦਾ ਰਾਜ ਭਾਗ ਵੀ ਨਸ਼ਟ ਹੋ ਜਾਂਦਾ ਹੈ।
ਸੰਤ ਕਾ ਨਿੰਦਕ ਦੁਖੀਆ ਅਰ ਦੀਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਸੰਤਾਂ ਦੇ ਨਿੰਦਕ ਨੇ, ਜਿਹੜਾ ਸੰਤਾਂ ਦਾ ਨਿੰਦਕ ਹੈ ਬੜਾ ਦੁਖੀ ਤੇ ਬੜਾ ਦੀਨ ਦਾ ਅਰਥ ਹੈ ਵੀ ਬੜਾ ਆਜਿਜ਼ ਹੁੰਦਾ, ਬੜਾ ਨਿਮਾਣਾ ਤੇ ਨਿਮੋ ਝੂਣਾ ਹੁੰਦਾ ਹੈ।
ਸੰਤ ਕੇ ਨਿੰਦਕ ਸਰਬ ਰੋਗ।
ਲਓ ਭਾਈ, ਜਿਹੜੇ ਸੰਤਾਂ ਦੇ ਨਿੰਦਕ ਨੂੰ ਤਾਂ ਸਾਰੇ ਰੋਗ ਚਿੰਬੜੇ ਹੁੰਦੇ ਨੇ, ਸਰੀਰਕ ਰੋਗ ਵੀ ਉਸ ਨੂੰ ਲੱਗ ਜਾਂਦੇ ਨੇ ਤੇ ਦਿਲ ਦਿਮਾਗ ਵੀ ਉਹਦਾ ਤੰਦਰੁਸਤ ਨਹੀਂ ਰਹਿੰਦਾ ਤੇ ਉਹਦੀ ਆਤਮਾ ਵੀ ਬਿਮਾਰ ਹੋ ਜਾਂਦੀ ਹੈ ਤੇ ਮਨ ਵੀ ਉਹਦਾ ਹਮੇਸ਼ਾ ਲਈ ਬਿਮਾਰ ਹੋ ਜਾਂਦਾ ਹੈ। ਉਹ ਸੰਤਾਂ ਦੇ ਨਿੰਦਕ ਨੂੰ ਤਾਂ ਸਾਰੇ ਰੋਗ ਆ ਕੇ ਚਿੰਬੜਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਹ ਰੱਬ ਨੂੰ ਭੁੱਲ ਜਾਂਦਾ, ਇਸੇ ਲਈ ਤੇ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ, ਫਿਰ ਉਹਨੂੰ ਬਹੁਤ ਸਾਰੇ ਰੋਗ ਆ ਕੇ ਘੇਰ ਲੈਂਦੇ ਹਨ।
ਸੰਤ ਕੇ ਨਿੰਦਕ ਕਉ ਸਦਾ ਵਿਯੋਗ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸੰਤਾਂ ਦੇ ਨਿੰਦਕ ਨੂੰ ਤਾਂ ਹਮੇਸ਼ਾ ਲਈ ਵਿਯੋਗ ਵਿਛੋੜਾ ਹੀ ਪਿਆ ਰਹਿੰਦਾ। ਕਦੇ ਕੋਈ ਮਾਂ ਮਰ ਗਈ, ਕਦੇ ਪਿਓ ਮਰ ਗਿਆ, ਕਿਤੇ ਭਰਾ ਮਰ ਗਿਆ, ਕਿਤੇ ਪੁੱਤ ਮਰ ਗਿਆ, ਇਸ ਢੰਗ ਦੇ ਨਾਲ ਉਹਨੂੰ ਤੇ ਵਿਛੋੜਾ ਹੀ ਪਿਆ ਰਹਿੰਦਾ ਹੈ।
ਸੰਤ ਕੀ ਨਿੰਦਾ ਦੋਖ ਮਹਿ ਦੋਖ।
ਲਓ ਭਾਈ, ਜਿੰਨੇ ਵੀ ਦੁਨੀਆਂ ਵਿੱਚ ਵੱਡੇ ਤੋਂ ਵੱਡੇ ਦੋਸ਼ ਨੇ, ਪਾਪ ਨੇ, ਤੇ ਸਭ ਤੋਂ ਵੱਡਾ ਦੋਸ਼, ਸਭ ਤੋਂ ਵੱਡਾ ਪਾਪ ਸੰਤਾਂ ਦੀ ਨਿੰਦਿਆ ਹੈ। ਇਸ ਲਈ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਸੰਤਾਂ ਦੀ ਨਿੰਦਿਆ ਇਹ ਪਾਪਾਂ ਵਿੱਚੋਂ ਵੱਡਾ ਪਾਪ ਹੈ, ਕਲੰਕਾਂ ਵਿੱਚੋਂ ਵੱਡਾ ਕਲੰਕ ਹੈ, ਦੋਸ਼ਾਂ ਵਿੱਚੋਂ ਵੱਡਾ ਦੋਸ਼ ਹੈ।
ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜੇ ਸੰਤਾਂ ਨੂੰ ਭਾ ਜਾਵੇ ਪਾਪ, ਸੰਤਾਂ ਦੇ ਮਨ ਵਿੱਚ ਤਰਸ ਆ ਜਾਵੇ ਤਾਂ ਉਸ ਕਾ ਭੀ ਹੋਏ ਮੁਖ, ਵੀ ਉਹਦਾ ਵੀ ਮੋਖ ਦਾ ਅਰਥ ਹੈ ਛੁਟਕਾਰਾ ਹੋ ਸਕਦਾ ਹੈ।
ਸੰਤ ਕਾ ਦੁਖੀ ਸਦਾ ਅਪਵਿੱਤ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਸਦਾ ਅਪਵਿੱਤ, ਉਹ ਹਮੇਸ਼ਾ ਲਈ ਅਪਵਿੱਤਰ ਹੁੰਦਾ ਹੈ, ਭਾਵ ਉਸਦਾ ਤਨ ਵੀ ਤੇ ਉਹਦਾ ਮਨ ਵੀ ਹਮੇਸ਼ਾ ਲਈ ਜੂਠਾ ਹੋ ਜਾਂਦਾ ਹੈ।
ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ,
ਕਿਉਂਕਿ ਉਹ ਝੂਠ ਤੇ ਝੂਠ ਦਾ ਆਦੀ ਹੁੰਦਾ ਹੈ। ਜਿੱਥੇ ਝੂਠ ਤੇ ਝੂਠ ਆ ਜਾਵੇ ਤੇ ਫਿਰ ਉੱਥੇ ਤਨ ਵੀ ਤੇ ਮਨ ਵੀ ਅਪਵਿੱਤਰ ਹੋ ਜਾਂਦਾ ਹੈ। ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਭਾਈ ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਉਹ ਕਿਸੇ ਦਾ ਵੀ ਮਿੱਤਰ ਨਹੀਂ ਬਣ ਸਕਦਾ, ਕਿਉਂਕਿ ਸੰਤ ਮਹਾਂਪੁਰਖ ਤਾਂ ਨਿਰਵੈਰ ਹੁੰਦੇ ਨੇ। ਜਿਹੜਾ ਆਦਮੀ ਨਿਰਵੈਰਾਂ ਦੇ ਨਾਲ ਵੀ ਵੈਰ ਕਰੇ ਤੇ ਫਿਰ ਉਹ ਕਿਸੇ ਦਾ ਮਿੱਤਰ ਕਿਵੇਂ ਬਣ ਸਕਦਾ? ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ, ਨਿੰਦਿਆ ਕਰਨੀ ਬਹੁਤ ਮਾੜੀ ਗੱਲ ਹੈ, ਪਰ ਫਿਰ ਮਹਾਂਪੁਰਖਾਂ ਦੀ ਨਿੰਦਿਆ, ਧਰਮੀ ਤੇ ਪਰਉਪਕਾਰੀਆਂ ਦੀ ਨਿੰਦਿਆ, ਨਿਰਵੈਰਾਂ ਦੇ ਨਾਲ ਵੈਰ ਕਰਨਾ ਹੈ ਤੇ ਹੋਰ ਵੀ ਵੱਡਾ ਪਾਪ ਹੁੰਦਾ ਹੈ। ਇਸੇ ਲਈ ਜਿਹੜਾ ਸੰਤਾਂ ਦਾ ਦੁਖੀ ਹੈ ਉਹ ਕਿਸੇ ਦਾ ਮਿੱਤਰ ਨਹੀਂ ਬਣਦਾ।
ਸੰਤ ਕੇ ਦੁਖੀ ਕੋ ਡਾਨ ਲਾਗੈ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ, ਸੰਤਾਂ ਦਾ ਨਿੰਦਕ ਹੁੰਦਾ ਹੈ ਤੇ ਉਹਨੂੰ ਫਿਰ ਜਮਾਂ ਦਾ ਵੀ ਡੰਡ ਲੱਗਦਾ ਹੈ, ਉਹਨੂੰ ਜਮਾਂ ਦਾ ਡੰਡ ਵੀ ਸਹਾਰਨਾ ਪੈਂਦਾ ਹੈ।
ਸੰਤ ਕੇ ਦੁਖੀ ਕੋ ਸਭ ਤਿਆਗੈ।
ਤੇ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਤੇ ਉਹਨੂੰ ਭਾਈ ਸਾਰੇ ਹੀ ਛੱਡ ਦਿੰਦੇ ਨੇ, ਭਾਵ ਜਿਹੜੇ ਹੋਰ ਉਹਦੇ ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ, ਦੋਸਤ ਨੇ, ਜਦੋਂ ਉਹ ਦੇਖਦੇ ਨੇ ਵੀ ਇਹ ਹੁਣ ਕਿਸੇ ਦਾ ਕਹਿਣਾ ਨਹੀਂ ਮੰਨਦਾ, ਇਹ ਤੇ ਹੁਣ ਇਹ ਆਪਣੀ ਮਰਯਾਦਾ ਛੱਡ ਕੇ ਤੇ ਇਹ ਹੁਣ ਅੱਗੇ ਵਧਿਆ ਜਾਂਦਾ ਹੈ, ਫਿਰ ਉਹ ਜਿਹੜੇ ਨਾਲ ਦੇ ਸਾਥੀ ਨੇ ਉਹ ਵੀ ਉਹਦਾ ਖਹਿੜਾ ਛੱਡ ਦਿੰਦੇ ਹਨ।
ਸੰਤ ਕਾ ਦੁਖੀ ਮਹਾਂ ਅਹੰਕਾਰੀ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਉਹ ਤੇ ਮਹਾਂ ਅਹੰਕਾਰੀ, ਬੜਾ ਘਮੰਡੀ, ਬੜਾ ਅਹੰਕਾਰੀ ਹੁੰਦਾ ਹੈ।
ਸੰਤ ਕਾ ਦੁਖੀ ਸਦਾ ਬੇਕਾਰੀ।
ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਉਹ ਹਮੇਸ਼ਾ ਲਈ ਬੇਕਾਰੀ ਦਾ ਅਰਥ ਹੈ, ਵਿਕਾਰਾਂ ਦੇ ਵਿੱਚ ਹੀ ਘਿਰਿਆ ਰਹਿੰਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਕਾਰ ਹੀ ਨਹੀਂ ਉਹਦਾ ਖਹਿੜਾ ਛੱਡਦੇ। ਅਥਵਾ ਸੰਤ ਕਾ ਦੁਖੀ ਸਦਾ ਬੇਕਾਰੀ, ਜਿਹੜਾ ਸੰਤਾਂ ਦਾ ਦੁਖੀ ਹੈ ਉਹ ਹਮੇਸ਼ਾ ਲਈ ਬੇਕਾਰੀ ਦਾ ਅਰਥ ਹੈ ਬੇਕਾਰ ਹੋ ਜਾਂਦਾ, ਉਹ ਲੋਕ ਵੀ ਉਸ ਤੋਂ ਨਫ਼ਰਤ ਕਰਦੇ ਨੇ, ਕਹਿੰਦੇ ਤੇ ਬੇਕਾਰ ਬੰਦਾ, ਇਹਦੇ ਨਾਲ ਕੀ ਗੱਲ ਕਰਨੀ ਹੈ। ਇਸ ਢੰਗ ਦੇ ਨਾਲ ਵੀ ਇਹਦਾ ਅਰਥ ਲਿਆ ਜਾਂਦਾ ਹੈ।
ਸੰਤ ਕਾ ਦੁਖੀ ਜਨਮੈ ਮਰੈ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਬਣ ਜਾਵੇ ਉਹ ਤੇ ਹਮੇਸ਼ਾ ਲਈ ਜੰਮਦਾ ਮਰਦਾ ਹੀ ਰਹਿੰਦਾ ਹੈ।
ਸੰਤ ਕੀ ਦੁੱਖ ਨਾ ਸੁਖ ਤੇ ਟਰੈ।
ਤੇ ਜਿਹੜਾ ਭਾਈ ਸੰਤਾਂ ਦੀ ਨਿੰਦਿਆ ਕਰਦਾ ਹੈ ਉਹ ਤੇ ਸੁਖ ਤੋਂ ਵੀ ਟਲ ਜਾਂਦਾ ਹੈ, ਭਾਵ ਉਹ ਕਦੇ ਆਤਮਕ ਸੁਖ ਵੀ ਨਹੀਂ ਪ੍ਰਾਪਤ ਕਰ ਸਕਦਾ।
ਸੰਤ ਕੇ ਦੁਖੀ ਕੋ ਨਾਹੀ ਠਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਕੋਈ ਟਿਕਾਣਾ ਵੀ ਨਹੀਂ ਨਸੀਬ ਹੁੰਦਾ, ਨਾ ਇੱਥੇ ਕੋਈ ਉਹਨੂੰ ਕੋਲੇ ਰੱਖਦਾ ਤੇ ਨਾ ਹੀ ਪ੍ਰਲੋਕ ਵਿੱਚ ਕੋਈ ਉਸਨੂੰ ਟਿਕਾਣਾ ਮਿਲਦਾ ਹੈ।
ਨਾਨਕ ਸੰਤ ਭਾਵੈ ਤਾਂ ਲੈ ਮਿਲਾਏ।
ਤੇ ਜੇ ਭਾਈ ਸੰਤਾਂ ਨੂੰ ਪਾ ਜਾਵੇ ਤਾਂ ਉਹ ਤੇ ਠੀਕ ਹੈ, ਆਪਣੀ ਸੰਗਤ ਵਿੱਚ ਮਿਲਾ ਸਕਦੇ ਨੇ, ਉਹਦਾ ਭਲਾ ਹੋ ਸਕਦਾ, ਪਰ ਹੋਰ ਨਹੀਂ ਉਸਨੂੰ ਕੋਈ ਚੱਲਦਾ। ਇੱਕ ਐਸਾ ਵੀ ਜ਼ਿਕਰ ਆਉਂਦਾ ਹੈ, ਇੱਕ ਅਮਰੀਕ ਰਾਜਾ ਹੋਇਆ, ਬੜਾ ਭਗਤ ਸੀ, ਤੇ ਉਹਦੇ ਨਾਲ ਦੁਰਬਾਸ਼ਾ ਰਿਸ਼ੀ, ਉਹਨੂੰ ਆਪਣੀ ਤਪੱਸਿਆ ਦਾ ਮਾਣ ਸੀ ਤੇ ਉਹਦਾ ਸੁਭਾਅ ਵੀ ਬੜਾ ਕ੍ਰੋਧੀ ਤੇ ਬੜਾ ਤਮੋਗੁਣੀ ਸੀ। ਉਸਨੇ ਉਸਦੇ ਨਾਲ ਅਣਹੋਈ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਅਮਰੀਕ ਰਾਜੇ ਨੇ ਵਰਤ ਰੱਖਿਆ ਸੀ ਤੇ ਉਹਦੀ ਵਡਿਆਈ, ਉਹਦਾ ਪ੍ਰਤਾਪ ਦੇਖ ਕੇ ਦੁਰਬਾਸ਼ਾ ਰਿਸ਼ੀ ਅੰਦਰੋਂ ਬੜੀ ਈਰਖਾ ਕਰਦਾ ਸੀ, ਤੇ ਉਸਨੇ ਕੀ ਕੀਤਾ, ਇਸ਼ਨਾਨ ਦੇ ਬਹਾਨੇ ਬਾਹਰ ਨਿਕਲ ਗਿਆ ਤੇ ਮੁੜ ਕੇ ਵਾਪਸ ਹੀ ਨਾ ਆਇਆ। ਜਦੋਂ ਵਰਤ ਖੋਲ੍ਹਣ ਦਾ ਸਮਾਂ ਸੀ ਤਾਂ ਜਿਹੜੇ ਹੋਰ ਸਾਧੂ ਮਹਾਤਮਾ ਸਨ ਤੇ ਉਹਨਾਂ ਤੋਂ ਉਸਨੇ ਆਗਿਆ ਲਈ ਵੀ ਦੱਸੋ ਮੈਂ ਹੁਣ ਵਰਤ ਖੋਲ੍ਹਣਾ ਹੈ, ਦੁਰਬਾਸ਼ਾ ਰਿਸ਼ੀ ਤੇ ਆਇਆ ਨਹੀਂ, ਮੈਂ ਦੱਸੋ ਕਿਵੇਂ ਵਰਤ ਖੋਲ੍ਹਾਂ। ਤਾਂ ਉਹਨਾਂ ਨੇ ਆਖਿਆ ਵੀ ਤੁਸੀਂ ਬਈ ਠਾਕੁਰ ਦੀ ਮੂਰਤੀ ਦਾ ਇਸ਼ਨਾਨ ਕਰਵਾਓ, ਉਹਦਾ ਚਰਨਾਮਰਤ ਲੈ ਕੇ ਵਰਤ ਖੋਲ੍ਹ ਲਵੋ। ਤੇ ਉਹਨੇ ਉਸੇ ਤਰ੍ਹਾਂ ਹੀ ਕੀਤਾ ਤੇ ਹੁਣ ਠਾਕੁਰ ਦੀ ਮੂਰਤੀ, ਜਿਹਨੂੰ ਸਾਰੇ ਹਿੰਦੂ ਲੋਕ ਭਗਵਾਨ ਮੰਨਦੇ ਸਨ, ਤੇ ਉਹਨੇ ਉਹ ਤੋਂ ਚਰਨਾਮ੍ਰਿਤ ਲੈ ਕੇ ਵਰਤ ਖੋਲ੍ਹਿਆ। ਪਰ ਜਦੋਂ ਦੁਰਬਾਸ਼ਾ ਰਿਸ਼ੀ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹ ਪਹਿਲਾਂ ਹੀ ਬਹਾਨਾ ਭਾਲਦਾ ਸੀ, ਉਹ ਕਹਿੰਦਾ ਚੰਗਾ, ਕਹਿੰਦਾ ਮੈਂ ਹੁਣ ਸਰਾਪ ਦੇ ਕੇ ਤੇ ਤੇਰਾ ਸਾਰਾ ਕੁਝ ਨਸ਼ਟ ਕਰਦਾ ਹਾਂ। ਤੇ ਜਦੋਂ ਉਸਨੇ ਇਹ ਗੱਲ ਆਖੀ ਤਾਂ ਵਾਹਿਗੁਰੂ ਪਰਮੇਸ਼ਰ ਨੇ ਸੋਚਿਆ ਵੀ ਇਹ ਮੇਰਾ ਭਗਤ ਹੈ ਰਾਜਾ ਅਮਰੀਕ, ਤੇ ਦੁਰਬਾਸ਼ਾ ਰਿਸ਼ੀ ਅਣਹੋਈ ਇਹਦੇ ਨਾਲ ਈਰਖਾ ਕਰ ਰਿਹਾ ਹੈ, ਇਸ ਲਈ ਇਹਨੂੰ ਸਬਕ ਸਿਖਾਉਣਾ ਚਾਹੀਦਾ। ਤੇ ਅਮਰੀਕ ਰਾਜੇ ਨੇ ਵਾਹਿਗੁਰੂ ਨੂੰ ਯਾਦ ਕੀਤਾ, ਹੇ ਵਾਹਿਗੁਰੂ ਮੈਂ ਤੇ ਬੇਗੁਨਾਹ ਹਾਂ, ਮੈਂ ਤੁਹਾਡਾ ਭਗਤ ਹਾਂ, ਤੇ ਹੁਣ ਇਸ ਦੁਰਬਾਸ਼ਾ ਰਿਸ਼ੀ ਤੋਂ ਤੁਸੀਂ ਹੀ ਮੇਰਾ ਖਹਿੜਾ ਛੁਡਾਓ। ਕਹਿੰਦੇ ਨੇ ਉਸ ਵੇਲੇ ਸੁਦਰਸ਼ਨ ਚੱਕਰ ਆਇਆ ਤੇ ਉਸਨੇ ਆ ਕੇ ਦੁਰਬਾਸ਼ਾ ਰਿਸ਼ੀ ਨੂੰ ਸਾੜਨਾ ਚਾਹਿਆ। ਇਹ ਡਰਦਾ ਜਿਉਂ ਭੱਜਿਆ ਆਪਣੇ ਬਚਾ ਦੇ ਲਈ ਵੀ ਕੋ ਮੈਨੂੰ ਬਚਾਓ, ਜਦੋਂ ਸਿਰ ਤੇ ਪੈਂਦੀ ਹੈ ਫਿਰ ਆਦਮੀ ਭੱਜਦਾ ਹੈ। ਤੇ ਫਿਰ ਜਿੱਥੇ ਜਿੱਥੇ ਗਿਆ ਰਿਸ਼ੀਆਂ ਮੁਨੀਆਂ ਸਾਧੂ ਮਹਾਤਮਾ ਦੇ ਕੋਲ ਕਿਸੇ ਨੇ ਨਾ ਇਹਨੂੰ ਆਪਣੇ ਨੇੜੇ ਬਹਿਣ ਦਿੱਤਾ। ਕਹਿੰਦੇ ਤੂੰ ਸੰਤਾਂ ਦਾ ਦੁਖੀ, ਅਸੀਂ ਤੈਨੂੰ ਨਹੀਂ ਰੱਖ ਸਕਦੇ। ਅਖੀਰ ਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ ਇਹਨਾਂ ਦੇਵਤਿਆਂ ਕੋਲ ਵੀ ਗਿਆ ਤੇ ਫਿਰ ਵਿਸ਼ਨੂੰ ਕਹਿਣ ਲੱਗਾ, ਭਲਿਆ ਲੋਕਾ ਜਾ ਕੇ ਉਹ ਰਾਜੇ ਦੇ ਚਰਨੀ ਪੈ, ਉਹ ਤੈਨੂੰ ਬਖਸ਼ ਸਕਦਾ ਹੈ। ਨਹੀਂ ਨਹੀਂ ਬਖਸ਼ਿਆ ਜਾ ਸਕਦਾ, ਕਿਉਂਕਿ ਜਿਹੜਾ ਸੰਤਾਂ ਦਾ ਸਰਾਪਿਆ ਹੋਵੇ ਉਹਨੂੰ ਕੋਈ ਦੇਵਤਾ ਵੀ ਤੇ ਕੋਈ ਗੁਰੂ ਪੀਰ ਵੀ ਤੇ ਰੱਬ ਵੀ ਨਹੀਂ ਚੱਲਦਾ। ਤੇ ਫਿਰ ਆਖੀਰ ਮਾਰੀ ਦਾ ਅਮਰੀਕ ਛਡਾਇਆ, ਜਦੋਂ ਰਾਜੇ ਅਮਰੀਕ ਦੇ ਆ ਕੇ ਪੈਰੀ ਪਿਆ ਫਿਰ ਇਹਦੀ ਜਾਨ ਛੁੱਟੀ। ਹਜ਼ੂਰ ਕਹਿੰਦੇ ਸੰਤ ਕੇ ਦੁਖੀ ਕੋ ਨਾਹੀ ਠਾਓ, ਜਿਹੜਾ ਸੰਤਾਂ ਦਾ ਦੁਖੀ ਉਹਨੂੰ ਕੋਈ ਥਾਂ ਨਹੀਂ ਟਿਕਣ ਵਾਸਤੇ ਮਿਲਦਾ। ਹਾਂ ਜੇ ਮਹਾਂਪੁਰਖਾਂ ਨੂੰ ਪਾਵੇ ਉਹ ਆਪਣੀ ਸੰਗਤ ਵਿੱਚ ਮਿਲਾ ਲੈਂਦੇ ਹਨ, ਉਹਦਾ ਭਲਾ ਹੋ ਜਾਂਦਾ ਹੈ।
ਸੰਤ ਕਾ ਦੁਖੀ ਅਧ ਬੀਜ ਤੇ ਟੂਟੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੰਤਾਂ ਦਾ ਦੁਖੀ ਹੈ ਤੇ ਉਹ ਤੇ ਅੱਧ ਵਿਚਕਾਰੋਂ ਟੁੱਟ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਨਿਰਵੈਰਾਂ ਨਾਲ ਵੀ ਵੈਰ ਕਰਦਾ ਹੈ, ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਵੀ ਈਰਖਾ ਕਰਦਾ ਹੈ ਤੇ ਉਹ ਫਿਰ ਅੱਧ ਵਿਚਕਾਰ ਤੋਂ ਟੁੱਟਦਾ। ਇਹਦਾ ਮਤਲਬ ਇਹ ਹੈ ਉਹਦਾ ਲੱਕ ਟੁੱਟ ਜਾਂਦਾ, ਉਹਦਾ ਚੂਲਾ ਟੁੱਟ ਜਾਂਦਾ, ਉਹਦੀ ਕਮਰ ਟੁੱਟ ਜਾਂਦੀ ਹੈ। ਤੇ ਯਾਦ ਰੱਖੋ, ਜਿਹਦੀ ਕਮਰ ਟੁੱਟ ਜਾਵੇ ਨਾ ਤੇ ਉਹ ਫਿਰ ਉੱਠ ਨਹੀਂ ਸਕਦਾ। ਇਹ ਸੰਤਾਂ ਦੇ ਨਿੰਦਕ ਦਾ ਹਸ਼ਰ ਹੁੰਦਾ ਹੈ। ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟਾ, ਜਿਹੜਾ ਸੰਤਾਂ ਦਾ ਦੁਖੀ ਹੈ ਅੱਧ ਵਿਚਕਾਰੋਂ ਟੁੱਟਦਾ, ਭਾਵ ਉਹਦੀ ਕਮਰ ਟੁੱਟ ਜਾਂਦੀ ਹੈ, ਰੀੜ ਦੀ ਹੱਡੀ ਟੁੱਟ ਜਾਂਦੀ ਹੈ ਤੇ ਫਿਰ ਉੱਥੇ ਮੰਜੇ ਤੇ ਪਿਆ ਹੀ ਤੜਫਦਾ ਮਰ ਜਾਂਦਾ, ਉਹਨੂੰ ਕਦੇ ਵੀ ਤੰਦਰੁਸਤੀ ਨਹੀਂ ਨਸੀਬ ਹੁੰਦੀ। ਦੂਜਾ ਇਹਦਾ ਭਾਵ ਇਹ ਵੀ ਲਿਆ ਜਾਂਦਾ ਹੈ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਜਿਹੜਾ ਸੰਤਾਂ ਦਾ ਦੁਖੀ ਹੈ ਉਹ ਅੱਧ ਵਿਚਕਾਰੋਂ ਟੁੱਟ ਜਾਂਦਾ ਹੈ। ਇਹਦਾ ਮਤਲਬ ਕੋਈ ਵੀ ਕੰਮ ਕਰੇ ਨਾ ਤੇ ਉਹਦੇ ਵਿੱਚ ਵਿਘਨ ਪੈ ਜਾਂਦਾ, ਉਹਦਾ ਕੰਮ ਸਿਰੇ ਨਹੀਂ ਚੁੱਟਦਾ। ਤੇ ਫਿਰ ਉਹ ਕਹਿੰਦਾ ਲੈ ਵੀ ਮੈਂ ਤਾਂ ਅੱਧ ਵਿਚਕਾਰ ਹੀ ਰਹਿ ਗਿਆ ਹਾਂ, ਜਿਵੇਂ ਉਹ ਧੋਬੀ ਦਾ ਕੁੱਤਾ ਨਾ ਘਰਦਾ ਨਾ ਘਾਟਦਾ। ਇਹ ਹਾਲਤ ਸੰਤਾਂ ਦੇ ਨਿੰਦਕ ਦੀ ਹੁੰਦੀ ਹੈ। ਸੰਤਾਂ ਦਾ ਦੁਖੀ ਵੀ ਅੱਧ ਵਿਚਕਾਰ ਤੋਂ ਟੁੱਟਦਾ ਹੈ, ਭਾਵ ਦੇ ਸਾਰੇ ਕੰਮ ਅਧੂਰੇ ਰਹਿ ਜਾਂਦੇ ਹਨ।
ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ।
ਜਿਹੜਾ ਸੰਤਾਂ ਦਾ ਦੁਖੀ ਹੈ, ਸੰਤਾਂ ਦਾ ਨਿੰਦਕ ਹੈ, ਉਹ ਭਾਈ ਕਿਸੇ ਵੀ ਕੰਮ ਦੇ ਵਿੱਚ ਬਰਾਬਰ ਨਹੀਂ ਪਹੁੰਚ ਸਕਦਾ। ਇਹਦਾ ਮਤਲਬ ਉਹਦਾ ਕੋਈ ਕੰਮ ਸਿਰੇ ਨਹੀਂ ਲੱਗਦਾ, ਉਹਦੇ ਸਾਰੇ ਕੰਮ ਹੀ ਅੱਧ ਵਾਟੇ ਰੁਕ ਜਾਂਦੇ ਹਨ।
ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਤੇ ਉਦਿਆਨ ਦਾ ਅਰਥ ਹੈ ਉਜਾੜ ਵਿੱਚ, ਜੰਗਲ ਵਿੱਚ ਭਰਮਾਇਆ ਜਾਂਦਾ। ਜੇ ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ, ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜੇ ਲੋਕ ਕਹਿੰਦੇ ਉਹਨੂੰ ਜੰਗਲ ਵਿੱਚ ਛੱਡ ਦਿਓ। ਉਹ ਜੰਗਲ ਦੇ ਵਿੱਚ ਛੱਡੇ ਉਹਦੀ ਅੱਖਾਂ ਬੰਨ ਕੇ, ਉਹਨੂੰ ਪਤਾ ਨਹੀਂ ਸੀ ਲੱਗਦਾ ਮੈਂ ਕਿੱਧਰੋਂ ਆਇਆ ਕਿੱਧਰ ਜਾਣਾ ਹੈ, ਅਤੇ ਉੱਥੇ ਦੁਖੀ ਹੁੰਦਾ ਸੀ ਆਦਮੀ। ਹਜ਼ੂਰ ਕਹਿੰਦੇ ਨੇ ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਤੇ ਉਜਾੜ ਦੇ ਵਿੱਚ ਭਰਮਾਇਆ ਜਾਂਦਾ ਹੈ।
ਸੰਤ ਕਾ ਦੁਖੀ ਉੱਜੜ ਪਾਈ ਹੈ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ ਉੱਜੜ ਪਾਈ ਹੈ, ਉਹਨੂੰ ਤੇ ਕੁਰਾਹੇ ਪਾਇਆ ਜਾਂਦਾ ਹੈ, ਉੱਜੜ ਪਾਇਆ ਜਾਂਦਾ ਹੈ, ਖੋਟੇ ਰਸਤੇ ਤੋਰਿਆ ਜਾਂਦਾ ਹੈ।
ਸੰਤ ਕਾ ਦੁਖੀ ਅੰਤਰ ਤੇ ਥੋਥਾ।
ਲਓ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਵੀ ਉਹ ਅੰਦਰੋਂ ਥੋਥਾ ਹੀ ਹੁੰਦਾ, ਉਹਦੇ ਅੰਦਰ ਨਾ ਸ਼ਰਧਾ ਨਾ ਪ੍ਰੇਮ ਤੇ ਨਾ ਹੀ ਕੋਈ ਭਰੋਸਾ ਹੁੰਦਾ ਹੈ। ਸੰਤਾਂ ਦਾ ਦੁਖੀ ਅੰਦਰੋਂ ਸ਼ਰਧਾ ਭਾਵਨਾ ਸਿਦਕ ਤੋਂ ਖਾਲੀ ਹੁੰਦਾ ਹੈ।
ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ।
ਲੋ ਉਹਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਸਵਾਸਾਂ ਤੋਂ ਬਿਨਾਂ ਕਿਸੇ ਮੁਰਦੇ ਦੀ ਲਾਸ਼ ਪਈ ਹੋਵੇ। ਜਿਹੜਾ ਸੰਤਾਂ ਦਾ ਨਿੰਦਕ ਹੈ ਤੇ ਉਹਦੇ ਅੰਦਰ ਕੋਈ ਜੀਵਨ ਦੀ ਕਣੀ ਤਾਂ ਹੁੰਦੀ ਨਹੀਂ, ਨਾ ਆਤਮਾ ਦੇ ਜੀਵਨ ਦਾ ਕੋਈ ਉਹਦੇ ਅੰਦਰ ਕੋਈ ਅੰਸ਼ ਹੁੰਦਾ ਹੈ। ਉਹਦੀ ਹਾਲਤ ਇਸ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਕੋਈ ਸਵਾਸਾਂ ਤੋਂ ਬਿਨਾਂ ਮੁਰਦਾ ਲਾਸ਼ ਪਈ ਹੋਵੇ।
ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਉਹਦੀ ਜੜ ਦਾ ਅਰਥ ਹੈ ਕੋਈ ਪਾਇਆ ਕੋਈ ਬੁਨਿਆਦ ਹੁੰਦੀ ਹੀ ਨਹੀਂ ਹੈ, ਉਹਦੇ ਪੈਰ ਹੀ ਨਹੀਂ ਲੱਗਦੇ। ਜਦੋਂ ਉਹਦੀ ਬੁਨਿਆਦ ਹੀ ਕੋਈ ਨਹੀਂ, ਉਹਦੇ ਪੈਰ ਕਿੱਥੋਂ ਲੱਗਣੇ ਨੇ। ਇਸ ਲਈ ਜਿਹੜਾ ਸੰਤਾਂ ਦੇ ਦੁਖੀ ਦੀ ਜੜ ਦਾ ਅਰਥ ਹੈ ਕੋਈ ਪਾਇਆ ਭਾਵ ਕੋਈ ਬੁਨਿਆਦ ਹੀ ਨਹੀਂ ਹੁੰਦੀ।
ਆਪਣ ਬੀਜ ਆਪੇ ਹੀ ਖਾਏ।
ਤੇ ਭਾਈ, ਜਿਹੋ ਜਿਹਾ ਉਹ ਆਪਣੇ ਪਾਪਾਂ ਦਾ ਬੀਜ ਬੀਜਦਾ ਹੈ ਤੇ ਉਹਦਾ ਫਲ ਵੀ ਫਿਰ ਆਪ ਹੀ ਖਾਂਦਾ ਹੈ, ਕਿਉਂਕਿ ਇਹ ਤੇ ਇੱਕ ਨਿਯਮ ਹੈ ਨਾ ਪ੍ਰਕਿਰਤੀ ਦਾ, ਜਿਹਾ ਬੀਜਾ ਸੋ ਲੂਣਾ ਕਰਮਾ ਸੰਦੜਾ ਖੇਤ। ਜਿਹੜਾ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ ਉਹ ਸਮਝ ਲਓ ਕਿੱਕਰਾਂ ਦੇ ਬੀਜ ਬੀਜਦਾ, ਫਿਰ ਉਹਨੂੰ ਕੰਡੇ ਤਾਂ ਚੁਗਣੇ ਹੀ ਪੈਣੇ ਹੈ। ਇਸੇ ਲਈ ਹਜ਼ੂਰ ਕਹਿੰਦੇ ਬਈ ਉਹ ਆਪਣਾ ਬੀਜਿਆ ਆਪਣਾ ਬੀਜ ਆਪ ਹੀ ਖਾਂਦਾ ਹੈ।
ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ।
ਲਓ ਭਾਈ, ਜਿਹੜਾ ਸੰਤਾਂ ਦੇ ਦੁਖੀ ਨੂੰ ਹੋਰ ਕੋਈ ਵੀ ਦੁਨੀਆਂ ਦੇ ਵਿੱਚ ਰੱਖਣ ਵਾਲਾ ਨਹੀਂ ਹੈ। ਜਿਹੜਾ ਸੰਤਾਂ ਦਾ ਦੁਖੀ ਹੋਵੇ, ਸੰਤਾਂ ਦਾ ਨਿੰਦਕ ਹੋਵੇ, ਕੋਈ ਉਸ ਨੂੰ ਆਪਣੇ ਕੋਲ ਨਹੀਂ ਰੱਖਣ ਵਾਸਤੇ ਤਿਆਰ।
ਨਾਨਕ ਸੰਤ ਭਾਵੈ ਤਾਂ ਲੈ ਉਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਂ ਭਾਈ, ਜੇ ਸੰਤਾਂ ਨੂੰ ਪਾ ਜਾਵੇ ਤੇ ਉਹ ਸੰਤਾਂ ਦੀ ਮੁੜ ਸ਼ਰਨ ਵਿੱਚ ਆ ਜਾਵੇ ਤੇ ਫਿਰ ਉਹ ਉਸ ਨੂੰ ਬਚਾ ਸਕਦੇ ਨੇ, ਵਰਨਾ ਸੰਤਾਂ ਦੇ ਦੁਖੀ ਨੂੰ ਕੋਈ ਵੀ ਨਹੀਂ ਆਪਣੇ ਕੋਲ ਰੱਖ ਸਕਦਾ।
ਸੰਤ ਕਾ ਦੁਖੀ ਇਉਂ ਬਿਲ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ ਉਹ ਤੇ ਇਉਂ ਵਿਰਲਾਪ ਕਰਦਾ ਹੈ, ਇਉਂ ਰੋਂਦਾ ਕੁਰਲਾਉਂਦਾ ਹੈ।
ਜਿਉਂ ਜਲ ਵੀ ਹੋਣ ਮੱਛਲੀ ਤੜਫੜਾਏ।
ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ ਨਾ, ਫਿਰ ਇਸ ਤਰ੍ਹਾਂ ਦੀ ਉਹਦੀ ਹਾਲਤ ਬਣ ਜਾਂਦੀ ਹੈ। ਕਿਤੇ ਨਾ ਕਿਤੇ ਐਸਾ ਸਮਾਂ ਬਣ ਜਾਂਦਾ ਹੈ ਤੇ ਫਿਰ ਉਹਨੂੰ ਜਦੋਂ ਕੋਈ ਲਕਵਾ ਹੋ ਜਾਂਦਾ ਹੈ ਤੇ ਜਾਂ ਕੋਈ ਹੋਰ ਕੋਈ ਭਿਆਨਕ ਬਿਮਾਰੀ ਚਿੰਬੜ ਜਾਂਦੀ ਹੈ ਤੇ ਫਿਰ ਉਹਦਾ ਅੜਾਟ ਪੈਂਦਾ। ਸੰਤਾਂ ਦਾ ਦੁਖੀ ਇਉਂ ਵਿਰਲਾਪ ਕਰਦਾ ਹੈ ਤੇ ਤੜਫਦਾ ਹੈ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫੜਾਉਂਦੀ ਹੈ।
ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ।
ਲਓ, ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਤੇ ਉਹ ਭੁੱਖਾ ਹੀ ਰਹਿੰਦਾ ਹੈ ਤੇ ਉਹ ਕਦੇ ਰੱਜਦਾ ਵੀ ਨਹੀਂ, ਉਹਨੂੰ ਰੱਜਵੀਂ ਰੋਟੀ ਵੀ ਨਹੀਂ ਮਿਲਦੀ, ਭੁੱਖਾ ਮਰਦਾ ਰਹਿੰਦਾ। ਤੇ ਪ੍ਰਤੱਖ ਵੀ ਇਸ ਤਰ੍ਹਾਂ ਉਹਦੀ ਹਾਲਤ ਹੁੰਦੀ ਹੈ ਜਿਵੇਂ ਉਹ ਗੋਂਦੇ ਦੇ ਭਤੀਜੇ ਦੇ ਨਾਲ ਹੋਇਆ ਸੀ, ਅਗਲਿਆਂ ਨੇ ਸੰਗਲਾਂ ਨਾਲ ਬੰਨ ਕੇ ਅੰਦਰ ਬੰਨ੍ਹ ਦਿੱਤਾ ਸੀ ਤੇ ਕੋਈ ਉਸਨੂੰ ਨੇੜੇ ਜਾ ਕੇ ਰੋਟੀ ਵੀ ਦੇਣ ਨੂੰ ਤਿਆਰ ਨਹੀਂ ਸੀ ਤੇ ਇਸ ਤਰ੍ਹਾਂ ਹੀ ਝੱਗ ਸਿੜਦਾ ਤੇ ਉਹ ਮਰਿਆ ਸੀ। ਹਜ਼ੂਰ ਕਹਿੰਦੇ ਨੇ ਜਿਹੜਾ ਸੰਤਾਂ ਦਾ ਦੁਖੀ ਹੈ ਉਹ ਹਮੇਸ਼ਾ ਲਈ ਭੁੱਖਾ ਹੀ ਰਹਿੰਦਾ, ਕਦੇ ਰੱਜਦਾ ਨਹੀਂ, ਅਥਵਾ ਮਨ ਕਰਕੇ ਵੀ ਉਹ ਕਦੀ ਰੱਜਦਾ ਨਹੀਂ, ਉਹਦੇ ਮਨ ਦੇ ਵਿੱਚ ਵੀ ਭੁੱਖ ਹਮੇਸ਼ਾ ਲਈ ਪੈਦਾ ਹੁੰਦੀ ਹੀ ਰਹਿੰਦੀ ਹੈ।
ਜਿਉਂ ਪਾਵਕ ਈਂਧਨ ਨਹੀਂ ਧਰਾਪੈ।
ਲਿਓ, ਜਿਵੇਂ ਭਾਈ, ਜਿਹੜੀ ਪਾਵਕ ਦਾ ਅਰਥ ਹੈ ਅੱਗ, ਜਿਵੇਂ ਅੱਗ ਈਂਧਨ ਦੇ ਨਾਲ ਨਹੀਂ ਨਾ ਰੱਜਦੀ। ਹੁਣ ਅੱਗ ਦੇ ਵਿੱਚ ਜਿੰਨਾ ਮਰਜ਼ੀ ਈਂਧਨ ਪਾਈ ਜਾਓ, ਗੈਸ ਫੂਕੀ ਜਾਓ, ਹੋਰ ਲੱਕੜਾਂ ਫੂਕੀ ਜਾਓ, ਅੱਗ ਕਦੇ ਰੱਜਦੀ ਹੈ? ਇਹੀ ਹਾਲਤ ਉਹ ਸੰਤਾਂ ਦੇ ਦੁਖੀ ਦੀ ਹੁੰਦੀ, ਉਹਦਾ ਮਨ ਵੀ ਕਦੀ ਰਜਦਾ ਨਹੀਂ ਹੈ।
ਸੰਤ ਕਾ ਦੁਖੀ ਛੁੱਟੈ ਇਕੱਲਾ।
ਲਓ ਜਿਹੜਾ ਸੰਤਾਂ ਦਾ ਦੁਖੀ ਹੁੰਦਾ ਹੈ ਭਾਈ, ਉਹਨੂੰ ਤੇ ਬਿਲਕੁਲ ਇਕੱਲਾ ਛੱਡ ਦਿੱਤਾ ਜਾਂਦਾ। ਇਹ ਵੀ ਇੱਕ ਸਜ਼ਾ ਹੁੰਦੀ ਹੈ। ਜਿਹੜੇ ਬਹੁਤੇ ਵੱਡੇ ਦੋਸ਼ੀ ਹੁੰਦੇ ਨੇ, ਕਾਤਲ ਹੁੰਦੇ ਨੇ, ਮੁਜਰਮ ਹੁੰਦੇ ਨੇ, ਤੇ ਉਹਨਾਂ ਨੂੰ ਕਹਿੰਦੇ ਕੋਠੀ ਚ ਬੰਦ ਕਰੋ, ਬਿਲਕੁਲ ਇਕੱਲਿਆਂ ਨੂੰ ਉਹਨਾਂ ਨੂੰ ਰੱਖਦੇ ਨੇ, ਤੇ ਇਹ ਵੀ ਇੱਕ ਵੱਡੀ ਸਜ਼ਾ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਵੀ ਬਿਲਕੁਲ ਇਕੱਲਾ ਛੱਡ ਦਿੱਤਾ ਜਾਂਦਾ, ਜਾਂ ਕਿਸੇ ਜੰਗਲ ਦੇ ਵਿੱਚ ਇਕੱਲੇ ਨੂੰ ਛੱਡ ਦਿੱਤਾ ਜਾਂਦਾ, ਜਾਂ ਕਿਸੇ ਹੋਰ ਅਹਾਤੇ ਵਿੱਚ ਉਸਨੂੰ ਇਕੱਲੇ ਨੂੰ ਛੱਡ ਦਿੱਤਾ ਜਾਂਦਾ। ਇਹ ਵੀ ਮਨੁੱਖ ਦੇ ਲਈ ਇੱਕ ਵੱਡੀ ਸਜ਼ਾ ਹੁੰਦੀ ਹੈ।
ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ।
ਲੋ ਸਤਿਗੁਰੂ ਉਦਾਹਰਣ ਦਿੰਦੇ ਨੇ, ਜਿਵੇਂ ਜਿਵੇਂ ਬੁਆੜ ਤਿਲ ਹੁੰਦਾ ਹੈ ਨਾ, ਬੁਆੜ ਤਿਲ ਉਸਨੂੰ ਕਹਿੰਦੇ ਨੇ ਜਿਹਦੇ ਵਿੱਚ ਦਾਣਾ ਤੇ ਪੈਂਦਾ ਨਹੀਂ, ਤਿਲ ਤੇ ਹੁੰਦੇ ਨਹੀਂ, ਉਹਦੇ ਵਿੱਚ ਸਵਾਹ ਜੀ ਪੈਦਾ ਹੋ ਜਾਂਦੀ, ਸਵਾਹ ਦੇ ਭਰੇ ਹੁੰਦੇ ਨੇ, ਉਹਨਾਂ ਨੂੰ ਬੁਆੜ ਤਿਲ ਕਹਿੰਦੇ ਨੇ। ਹਜ਼ੂਰ ਕਹਿੰਦੇ ਜਿਵੇਂ ਬੁਆੜ ਤਿਲ ਉਹਨੂੰ ਖੇਤ ਵਿੱਚ ਹੀ ਛੱਡ ਦਿੱਤਾ ਜਾਂਦਾ, ਉੱਥੇ ਦੁਹੇਲਾ ਦੁਖੀ ਹੁੰਦਾ ਹੈ, ਇਸੇ ਤਰ੍ਹਾਂ ਜਿਹੜਾ ਸੰਤਾਂ ਦਾ ਦੁਖੀ ਹੈ ਉਹਦੇ ਸੰਗੀ ਸਾਥੀ ਸਾਰੇ ਖਹਿੜਾ ਛੱਡ ਦਿੰਦੇ ਨੇ, ਤੇ ਫਿਰ ਉਹਨੂੰ ਇਕੱਲੇ ਨੂੰ ਛੱਡ ਦਿੱਤਾ ਜਾਂਦਾ ਹੈ, ਤੇ ਫਿਰ ਉਹ ਆਪਣੀ ਕੀਤੀ ਦੀ ਸਜ਼ਾ ਭੋਗਦਾ ਹੈ।
ਸੰਤ ਕਾ ਦੁਖੀ ਧਰਮ ਤੇ ਰਹਿਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸੰਤਾਂ ਦਾ ਦੁਖੀ ਤੇ ਧਰਮ ਤੋਂ ਵੀ ਰਹਿਤ ਹੋ ਜਾਂਦਾ ਹੈ। ਭਾਵ ਉਸਦੀ ਨਾ ਬਾਣੀ ਨਾ ਬਾਣਾ ਨਾ ਕੋਈ ਸਿੱਖੀ ਨਾ ਧਰਮ ਦੀ ਕੋਈ ਮਰਜ਼ਾਦਾ ਹੀ ਉਹਦੇ ਪੱਲੇ ਰਹਿੰਦੀ ਹੈ।
ਸੰਤ ਕਾ ਦੁਖੀ ਸਦ ਮਿਥਿਆ ਕਹਿਤ।
ਭਾਈ ਜਿਹੜਾ ਸੰਤਾਂ ਦਾ ਦੁਖੀ ਹੈ ਉਹ ਤੇ ਹਮੇਸ਼ਾ ਲਈ ਝੂਠ ਹੀ ਬੋਲਦਾ ਰਹਿੰਦਾ, ਸੱਚ ਤਾਂ ਉਹਦੇ ਨੇੜੇ ਆਉਂਦਾ ਹੀ ਨਹੀਂ ਹੈ।
ਕਿਰਤ ਨਿੰਦਕ ਕਾ ਤੁਰ ਹੀ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਨਿੰਦਕ ਦਾ ਜਿਹੜਾ ਕਿਰਤ ਹੈ ਕਰਮ ਲੇਖ ਉਹ ਤੁਰ ਦਰਗਾਹ ਤੋਂ ਹੀ ਐਸਾ ਪਿਆ ਹੋਇਆ ਹੈ।
ਨਾਨਕ ਜੋ ਤਿਸ ਭਾਵੈ ਸੋਈ ਥਿਆ।
ਇਸ ਲਈ ਬਈ ਹੁਣ ਉਹਦਾ ਹਸ਼ਰ ਤੇ ਮਾੜਾ ਹੀ ਹੈ, ਜਿਹੋ ਜਿਹੇ ਉਹਦੇ ਕੰਮ ਨੇ ਤੇ ਉਹੋ ਜਿਹੇ ਉਹਦੇ ਕਰਮ ਨੇ, ਤੇ ਫਿਰ ਉਹੋ ਜਿਹਾ ਉਹਨੂੰ ਫਲ ਵੀ ਮਿਲ ਰਿਹਾ ਹੈ। ਹਜ਼ੂਰ ਕਹਿੰਦੇ ਹੋ ਸਭ ਕੁਛ ਪਾਣੀ ਵਿੱਚ ਰਿਹਾ ਹੈ, ਨਾਨਕ ਜੋ ਤਿਸ ਪਾਵੈ ਸੋਈ ਥਿਆ, ਜੋ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਬਈ ਉਹੀ ਹੋਇਆ ਹੈ।
ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ ਉਹ ਤੇ ਵਿਗੜੇ ਰੂਪ ਵਾਲਾ ਬਣ ਜਾਂਦਾ ਹੈ, ਭਾਵ ਉਹਦਾ ਰੂਪ ਵੀ ਕਰੂਪ ਹੋ ਜਾਂਦਾ ਹੈ, ਉਹਦਾ ਚਿਹਰਾ ਵੀ ਡਰਾਉਣਾ ਹੋ ਜਾਂਦਾ ਹੈ, ਜਾਂ ਕੋਈ ਚਿਹਰੇ ਉੱਤੇ ਕੋਈ ਨਾ ਕੋਈ ਐਸੇ ਰੋਗ ਪੈਦਾ ਹੋ ਜਾਂਦੇ ਨੇ, ਧੱਬੇ ਕਲੰਕ ਲੱਗ ਜਾਂਦੇ ਨੇ, ਸ਼ਾਹੀਆਂ ਪੈ ਜਾਂਦੀਆਂ ਨੇ, ਉਹ ਸੰਤਾਂ ਦੇ ਦੁਖੀ ਦਾ ਰੂਪ ਵੀ ਵਿਗੜ ਜਾਂਦਾ ਹੈ।
ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
ਤੇ ਭਾਈ ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਰੱਬ ਦੀ ਦਰਗਾਹ ਦੇ ਵਿੱਚ ਵੀ ਸਜ਼ਾ ਮਿਲਦੀ ਹੈ, ਕਿਉਂਕਿ ਇਹ ਲਿਖਿਆ ਹੋਇਆ ਨਾ ਬਾਣੀ ਵਿੱਚ, ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰਹਿਣ ਤੇ ਰਿਪਾਏ ਪਲੋਸੋ ਕੇਸ ਚਵਰ ਕਰ ਫੇਰੀ। ਧਰਮਰਾਜ ਵੀ ਮਹਾਂਪੁਰਖਾਂ ਦਾ ਸਤਿਕਾਰ ਕਰਦਾ ਤੇ ਉਹਨਾਂ ਦੇ ਦੂਤਾਂ ਨੂੰ ਦੁਸ਼ਟਾਂ ਨੂੰ ਡੰਨ ਵੀ ਦਿੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਸੰਤਾਂ ਦੇ ਦੋਸ਼ੀ ਨੂੰ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ।
ਸੰਤ ਕਾ ਦੁਖੀ ਸਦਾ ਸਹਿਕਾਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਸੰਤਾਂ ਦਾ ਦੁਖੀ ਹੈ ਤੇ ਉਹਨੂੰ ਤੇ ਸਹਿਕਾਇਆ ਜਾਂਦਾ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕੋਈ, ਜਿਵੇਂ ਕੋਈ ਪੰਛੀ ਹੋਵੇ ਤੇ ਫਿਰ ਉਹਨੂੰ ਵੀ ਕੋਈ ਪਕੜ ਲਵੇ ਤੇ ਉਹਨੂੰ ਖਾਣ ਪੀਣ ਲਈ ਨਾ ਦੇਵੇ ਤੇ ਉਹਨੂੰ ਕੁੱਟੇ ਮਾਰੇ ਤੰਗ ਕਰੇ, ਫਿਰ ਉਹ ਸਹਿਕਦਾ ਤੇ ਫਿਰ ਕਹਿੰਦੇ ਦੇਖਿਓ ਹੁਣ ਤੇ ਸਹਿਕਣ ਲੱਗ ਪਿਆ, ਹੁਣ ਤੇ ਬਸ ਮਰਨ ਕਿਨਾਰੇ ਹੀ ਹੈ। ਹਜ਼ੂਰ ਕਹਿੰਦੇ ਨੇ ਸੰਤ ਕਾ ਦੁਖੀ ਸਦਾ ਸਹਿਕਾਈਏ, ਜਿਹੜਾ ਸੰਤਾਂ ਦਾ ਦੁਖੀ ਹੈ ਉਹਨੂੰ ਵੀ ਸਹਿਕਾਇਆ ਜਾਂਦਾ, ਤੜਫਾਇਆ ਜਾਂਦਾ ਹੈ।
ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ।
ਲੋ ਜਿਹੜਾ ਸੰਤਾਂ ਦਾ ਦੁਖੀ ਹੈ ਪਾਏ, ਨਾ ਉਹ ਮਰਦਾ ਹੀ ਹੈ, ਨਾ ਹੀ ਜਾਨ ਨਿਕਲਦੀ ਹੈ, ਤੇ ਨਾ ਹੀ ਉਹ ਕਦੀ ਜਿਉਂਦਾ ਹੋ ਸਕਦਾ, ਭਾਵ ਅੱਧ ਵਿਚਾਲੇ ਤੜਫਦਾ ਰਹਿੰਦਾ ਹੈ। ਇਹ ਸੰਤਾਂ ਦੇ ਦੁਖੀ ਦੀ ਹਾਲਤ ਹੁੰਦੀ ਹੈ, ਨਾ ਮਰਿਆਂ ਵਿੱਚ ਹੁੰਦਾ ਨਾ ਜਿਉਂਦਿਆਂ ਵਿੱਚ ਹੁੰਦਾ, ਤੇ ਬਸ ਸਹਿਕਦਾ ਰਹਿੰਦਾ, ਸਵਾਸ ਚੱਲਦੇ ਨੇ ਤੇ ਬਸ ਕੋਈ ਕੰਮ ਨਹੀਂ ਉੱਠ ਕੇ ਕਰ ਸਕਦਾ।
ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਸੰਤਾਂ ਦੇ ਦੁਖੀ ਦੀ ਕਦੇ ਕੋਈ ਆਸਾ ਵੀ ਪੂਰੀ ਨਹੀਂ ਹੋ ਸਕਦੀ, ਕਿਉਂਕਿ ਹਰ ਆਦਮੀ ਕੋਈ ਨਾ ਕੋਈ ਆਸ ਉਮੀਦ ਰੱਖਦਾ ਹੈ ਨਾ, ਵੀ ਮੈਂ ਕੋਈ ਉੱਚੀ ਪਦਵੀ ਪ੍ਰਾਪਤ ਕਰਾਂ, ਕੋਈ ਉੱਚੀ ਡਿਗਰੀ ਹਾਸਲ ਕਰਾਂ, ਜਾਂ ਮੈਂ ਕੋਈ ਚੰਗਾ ਬਿਜ਼ਨਸਮੈਨ ਬਣਾਂ, ਕੁਛ ਹੋਰ ਕਰਾਂ, ਪਰ ਹਜ਼ੂਰ ਕਹਿੰਦੇ ਜਿਹੜਾ ਸੰਤਾਂ ਦਾ ਦੁਖੀ ਹੈ ਉਹਦੀ ਕੋਈ ਆਸਾ ਪੂਰੀ ਨਹੀਂ ਹੋ ਸਕਦੀ।
ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ।
ਭਾਈ ਜਿਹੜਾ ਸੰਤਾਂ ਦਾ ਦੁਖੀ ਹੈ, ਸੰਤਾਂ ਦਾ ਨਿੰਦਕ ਹੈ, ਉਹ ਤੇ ਇੱਥੋਂ ਨਿਰਾਸ਼ ਹੋ ਕੇ ਹੀ ਉੱਠ ਕੇ ਤੁਰ ਜਾਂਦਾ ਹੈ, ਉਹਦੀ ਆਸਾ ਕਦੀ ਵੀ ਨਹੀਂ ਪੂਰੀ ਹੁੰਦੀ।
ਸੰਤ ਕੈ ਦੋਖ ਨਾ ਤ੍ਰਿਸ਼ਟਾ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੰਤਾਂ ਦੇ ਵਿੱਚ ਦੋਸ਼ ਆਰੋਪਣ ਕਰਕੇ ਤੇ ਚਾਹੇ ਕੋਈ ਵੀ ਹੋਵੇ, ਉਹ ਕਦੀ ਤ੍ਰਿਸ਼ਟਾ ਦਾ ਅਰਥ ਹੈ ਵੀ ਉਹ ਟਹਿਕ ਨਹੀਂ ਸਕਦਾ। ਤ੍ਰਿਸ਼ਟਾ ਦਾ ਅਰਥ ਹੁੰਦਾ ਪੈਰਾਂ ਦੇ ਪਾਰ ਖਲੋਣਾ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ। ਗੁਰਬਾਣੀ ਵਿੱਚ ਹੋਰ ਥਾਵਾਂ ਤੇ ਵੀ ਇਹ ਬਚਨ ਆਏ ਨੇ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਇੱਕ ਬੂੰਦ ਅੰਮ੍ਰਿਤ ਉਹ ਦੇਵੇ, ਕਹੋ ਨਾਨਕ ਤ੍ਰਿਸ਼ਟਿਸ ਦੇਹਾ। ਉਹ ਤ੍ਰਿਸ਼ਟਿਸ ਪਦ ਉੱਥੇ ਆਇਆ, ਇੱਥੇ ਤ੍ਰਿਸ਼ਟਾ ਪਦ ਆਇਆ। ਇਹਦਾ ਅਰਥ ਹੁੰਦਾ ਟਿਕਣਾ। ਸੰਤ ਕਹਿ ਦੁੱਖ ਨਾ ਤ੍ਰਿਸ਼ਟਾ ਕੋਈ, ਜਿਹੜਾ ਸੰਤਾਂ ਦੇ ਵਿੱਚ ਦੋਸ਼ ਆਰੋਪਦਾ ਹੈ ਤੇ ਉਹਨਾਂ ਦੇ ਦਿਲ ਨੂੰ ਦਿਖਾਉਂਦਾ ਹੈ, ਉਹ ਕੋਈ ਟਹਿਕ ਨਹੀਂ ਸਕਦਾ। ਭਾਵ ਸਤਿਗੁਰੂ ਦੇ ਬਚਨ ਹੈ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤਾ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਭਰ ਜਾਏ। ਆਹ ਵੇਖ ਲਓ, ਹਰਨਾਕਸ਼ ਨੇ ਵੈਰ ਕੀਤਾ ਸੀ ਪ੍ਰਹਿਲਾਦ ਦੇ ਨਾਲ, ਪ੍ਰਹਿਲਾਦ ਰੱਬ ਦਾ ਭਗਤ ਸੀ, ਤੇ ਵੇਖ ਲਓ ਫਿਰ ਉਹਦੀ ਕੀ ਹਾਲਤ ਹੋਈ। ਰਾਵਣ ਨੇ ਵੀ ਰਿਸ਼ੀਆਂ ਮੁਨੀਆਂ ਨੂੰ ਤੰਗ ਕੀਤਾ ਸੀ, ਉਹ ਵੀ ਅਣਿਆਈ ਮੌਤੇ ਮਾਰਿਆ ਗਿਆ। ਤੇ ਜਿਹੜੇ ਹੁਣ ਦੇ ਵੀ ਜਿਹੜੇ ਕੋਈ ਰਾਜੇ ਨੇ, ਜੇ ਕਿਸੇ ਸੰਤ ਨੂੰ ਤੰਗ ਕਰਦੇ ਨੇ ਤੇ ਉਹਨਾਂ ਦਾ ਹਸ਼ਰ ਵੀ ਤਾਂ ਇਹੀ ਹੁੰਦਾ, ਬਹੁਤ ਹੀ ਚਿਰ ਟਹਿਕ ਨਹੀਂ ਸਕਦਾ। ਆ ਜੋ ਕੁਛ ਸੰਨ 1984 ਵਿੱਚ ਹੋਇਆ ਸੀ ਤੇ ਜਿਹੜੇ ਉਸ ਵੇਲੇ ਦੇ ਦੇਸ਼ ਦੇ ਹਾਕਮ ਸਨ, ਚਾਹੇ ਉਹ ਇੰਦਰਾ ਗਾਂਧੀ ਸੀ ਚਾਹੇ ਹੋਰ ਉਹਦੇ ਵਾਰਸ ਸਨ, ਉਹਨਾਂ 'ਚੋਂ ਕੋਈ ਰਿਹਾ ਹੈ? ਇਹ ਸੰਤਾਂ ਦੇ ਦੁਖੀਆਂ ਦਾ ਹਸ਼ਰ ਇਹੀ ਹੁੰਦਾ ਹੈ। ਸੰਤਾਂ ਦੇ ਦੋਸ਼ ਕਰਨ ਵਾਲੇ ਕਦੇ ਟਿਕ ਨਹੀਂ ਸਕਦੇ।
ਜੈਸਾ ਭਾਵੈ ਤੈਸਾ ਕੋਈ ਹੋਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜੈਸਾ ਭਾਵੈ, ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਤੇ ਉਹੋ ਜਿਹਾ ਭਾਈ ਕੋਈ ਉਹ ਹੋ ਜਾਂਦਾ, ਭਾਵ ਉਹ ਬਣ ਜਾਂਦਾ ਹੈ। ਭਾਵ ਜੇ ਕੋਈ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਮਹਾਂਪੁਰਖਾਂ ਦਾ ਸ਼ਰਧਾਲੂ ਬਣਾ ਦੇਵੇ, ਉਹ ਸ਼ਰਧਾਲੂ ਬਣ ਕੇ ਸੇਵਾ ਕਰਦਾ ਹੈ, ਤੇ ਜੇ ਭਾਈ ਕੋਈ ਸੰਤਾਂ ਦਾ ਨਿੰਦਕ ਬਣਾ ਦੇਵੇ, ਉਹ ਨਿੰਦਿਆ ਹੀ ਕਰਦਾ ਰਹਿੰਦਾ ਹੈ।
ਪਿਆ ਕਿਰਤ ਨਾ ਮੇਟੈ ਕੋਏ।
ਲੋ ਹਜ਼ੂਰ ਕਹਿੰਦੇ ਨੇ, ਜੋ ਇਸ ਜੀਵ ਦੇ ਮੱਥੇ ਤੇ ਕਿਰਤ ਦਾ ਅਰਥ ਹੈ ਵੀ ਲੇਖ ਪਿਆ ਹੋਇਆ ਨਾ, ਕਰਮਾਂ ਦਾ ਲੇਖ, ਉਹ ਕੋਈ ਵੀ ਮੇਟ ਨਹੀਂ ਸਕਦਾ।
ਨਾਨਕ ਜਾਣੈ ਸੱਚਾ ਸੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਉਸਦਾ ਹਸ਼ਰ ਹੁੰਦਾ ਹੈ ਉਹ ਤੇ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ। ਭਾਵ ਸੰਤਾਂ ਦੇ ਦੁਖੀ ਦਾ ਹਸ਼ਰ ਚੰਗਾ ਨਹੀਂ ਹੁੰਦਾ, ਤੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹ ਵਾਹਿਗੁਰੂ ਹੀ ਜਾਣਦਾ ਜੋ ਉਸਦਾ ਹਾਲ ਹੁੰਦਾ ਹੈ।
ਸਭ ਘਟ ਤਿਸਕੇ ਉਹ ਕਰਨੈ ਹਾਰ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਅਖੀਰਲੀ ਪੌੜੀ ਹੈ ਉਹਦੇ ਵਿੱਚ ਤਰਸ ਵਿੱਚ ਆ ਕੇ ਕਹਿੰਦੇ ਨੇ ਵੀ ਸਭ ਘਟ ਤਿਸਕੇ, ਜਿੰਨੇ ਵੀ ਘਟ ਦਾ ਅਰਥ ਹੈ ਸਰੀਰ ਨੇ, ਚਾਹੇ ਸੰਤਾਂ ਦੇ ਨੇ ਚਾਹੇ ਨਿੰਦਕਾਂ ਦੇ ਨੇ ਚਾਹੇ ਸਧਾਰਨ ਪੁਰਖ ਦੇ ਨੇ ਚਾਹੇ ਹੋਰ ਜੀਵ ਜੰਤਾਂ ਦੇ ਨੇ, ਜਿੰਨੇ ਘੜ ਸਰੀਰ ਨੇ ਸਭ ਘੜ ਤਿਸਕੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਨੇ। ਉਹ ਕਰਨਾ ਹਾਰ ਉਹ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ।
ਸਦਾ ਸਦਾ ਤਿਸ ਕੋ ਨਮਸਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਸਦਾ ਸਦਾ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹਾਂ।
ਕੀ ਉਸਤਤ ਕਰੋ ਦਿਨ ਰਾਤ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖੋ ਤੁਸੀਂ ਵੀ ਦਿਨ ਰਾਤ ਵਾਹਿਗੁਰੂ ਦੀ ਉਸਤਤ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਸੰਸਾ ਉਹਦੀ ਵਡਿਆਈ ਕਰੋ।
ਕਿਸੇ ਧਿਆਵਹੋ ਸਾਸ ਗਿਰਾਸ।
ਤੇ ਫਿਰ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਗਿਰਾਸ ਜਦੋਂ ਅੰਦਰ ਨੂੰ ਸਾਹ ਜਾਂਦਾ ਹੈ ਤੇ ਸਾਸ ਜਦੋਂ ਬਾਹਰ ਨੂੰ ਆਉਂਦੇ, ਆਉਂਦੇ ਜਾਂਦੇ ਸਵਾਸਾਂ ਦੇ ਨਾਲ ਵੀ ਤਿਸੈ ਤੇ ਆਵੋ, ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰੋ।
ਸਭ ਕਛ ਵਰਤੈ ਤਿਸ ਕਾ ਕੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਭ ਕੁਛ ਉਸਦਾ ਕੀਤਾ ਹੋਇਆ ਹੀ ਸੰਸਾਰ ਦੇ ਵਿੱਚ ਵਰਤਦਾ ਹੈ, ਕਿਉਂਕਿ ਉਹ ਕਵੀ ਨੇ ਲਿਖਿਆ ਹੈ, ਬਿਨਾਂ ਹੁਕਮ ਨਾ ਝੂਲੇ ਪਾਤਾ, ਸੋ ਹੋਵੇ ਜੋ ਕਰੇ ਵਿਧਾਤਾ। ਤੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਇਹ ਸਿਧਾਂਤ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਭ ਕੁਛ ਉਸਦਾ ਕੀਤਾ ਹੋਇਆ ਹੀ ਵਰਤਦਾ ਹੈ।
ਜੈਸਾ ਕਰੇ ਤੈਸਾ ਕੋ ਥੀਆ।
ਲੋ ਭਾਈ ਜਿਸ ਤਰ੍ਹਾਂ ਦਾ ਵਾਹਿਗੁਰੂ ਕਰਦਾ ਹੈ ਤੈਸਾ ਕੋ ਥੀਆ, ਉਹ ਜਿਹਾ ਹੀ ਉਹ ਕੰਮ ਹੋਇਆ ਹੈ। ਭਾਵ ਜਿਵੇਂ ਵਾਹਿਗੁਰੂ ਕਰੇ ਉਸੇ ਤਰ੍ਹਾਂ ਹੀ ਹੋਇਆ ਤੇ ਉਸੇ ਤਰ੍ਹਾਂ ਹੀ ਹੋਵੇਗਾ।
ਆਪਣਾ ਆਪਣਾ ਖੇਲ ਆਪ ਕਰਨਾ ਹਾਰ।
ਗੁਰਮੁਖਾਂ ਦੀ ਦ੍ਰਿਸ਼ਟੀ ਹੈ, ਉਹ ਕਹਿੰਦੇ ਨੇ ਇਹ ਸਾਰਾ ਵਾਹਿਗੁਰੂ ਦਾ ਖੇਲ ਹੈ, ਇਹ ਸੰਸਾਰ ਸਾਰਾ ਵਾਹਿਗੁਰੂ ਦਾ ਆਪਣਾ ਖੇਲ ਹੈ ਤੇ ਆਪ ਕਰਨਾ ਹੈ ਹਾਰ, ਇਸ ਨੂੰ ਆਪ ਹੀ ਉਹ ਰਚਨ ਵਾਲਾ ਹੈ।
ਦੂਸਰ ਕੌਣ ਕਹੇ ਵਿਚਾਰ,
ਸਤਿਗੁਰੂ ਕਹਿੰਦੇ ਦੂਜਾ ਹੈ ਕੌਣ, ਦੂਜਾ ਕੋਈ ਹੈ ਹੀ ਨਹੀਂ ਜੋ ਕੋਈ ਉਸ ਤੋਂ ਵੱਖਰੀ ਕੋਈ ਵਿਚਾਰ ਕਹਿ ਸਕੇ।
ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ।
ਧੰਨ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰੇ ਤੇ ਉਹਨੂੰ ਆਪਣਾ ਨਾਮ ਦੇ ਦਿੰਦੇ, ਇਹ ਸਭ ਤੋਂ ਵੱਡੀ ਰੱਬ ਦੀ ਬਖਸ਼ਿਸ਼ ਹੈ, ਸਭ ਤੋਂ ਵੱਡੀ ਰਹਿਮਤ ਹੈ। ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰੇ, ਕਿਸੇ ਉੱਤੇ ਮਿਹਰਬਾਨ ਹੋਵੇ ਤੇ ਉਸ ਨੂੰ ਆਪਣਾ ਨਾਮ ਦੇ ਦਿੰਦਾ ਹੈ।
ਭਾਗੀ ਨਾਨਕ ਜਨ ਸੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਫਿਰ ਮਹਾਂਪੁਰਖ ਸਭ ਤੋਂ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਪਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮ, ਹਮ ਤਨਵੰਤ ਪਾਗਠ ਸੱਚ ਨਾਏ। ਹਜ਼ੂਰ ਕਹਿੰਦੇ ਜਿਨ੍ਹਾਂ ਦੇ ਕੋਲੇ ਵਾਹਿਗੁਰੂ ਦਾ ਨਾਮ ਤਨ ਹੁੰਦਾ ਹੈ, ਉਹੀ ਸਭ ਤੋਂ ਉੱਚੇ ਸੁੱਚੇ ਵੱਡੇ ਭਾਗਾਂ ਵਾਲੇ ਮਹਾਂਪੁਰਖ ਬਣ ਜਾਂਦੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਸਾਰ ਅੰਸ਼ ਇਹੀ ਹੈ ਵੀ ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ, ਨਿੰਦਿਆ ਦਾ ਫਲ ਬਹੁਤ ਬੁਰਾ ਹੁੰਦਾ ਹੈ, ਅਤੇ ਬਾਕੀ ਉਹਨਾਂ ਦੀ ਸੇਵਾ ਕਰੋ, ਸੰਗਤ ਕਰੋ, ਇਹਦੇ ਨਾਲ ਜੀਵਨ ਦਾ ਕਲਿਆਣ ਹੁੰਦਾ ਹੈ। ਐਸੀ ਸਿੱਖਿਆ ਗੁਰੂ ਮਹਾਰਾਜ ਨੇ ਬਖਸ਼ੀ ਹੈ, ਆਪਾਂ ਇਸ ਨੂੰ ਪੱਲੇ ਬੰਨੀਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ, ਬਡਭਾਗੀ ਨਾਨਕ ਜਨ ਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।